19 अप्रैल दिन मंगलवार ते पेश ने अज दियां चोणवीं खबरां। स्कॉट मॉरिसन वलों विवादग्रस्त वॉरिंगा उम्मीदवार कैथरीन डेविस का समर्थन जारी। ऑस्ट्रेलिया दियां फैडरल चोणां तो पहला वोट पाउण वालियां दी रिकॉर्ड तोड़ गिणती दर्ज। अते खेडां विच ऐश बार्टी वलों टैनिस तो बाद हुण गोल्फ वल नूं रुख। SBS ਪੰਜਾਬੀ ਤੋਂ ਤੁਹਾਡੀ ਮੇਜ਼ਬਾਨ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਉਹ ਵਾਰਿੰਗਾ ਦੀ ਸੰਘੀ ਸੀਟ ਲਈ ਆਪਣੀ ਪਾਰਟੀ ਦੇ ਵਿਵਾਦਗ੍ਰਸਤ ਉਮੀਦਵਾਰ ਨੂੰ ਚੁੱਪ ਹੋਣ ਲਈ ਨਹੀਂ ਕਹਿਣਗੇ। ਕੈਥਰੀਨ ਡੇਵਿਸ ਨੇ ਆਪਣੀਆਂ ਉਹਨਾਂ ਸੋਸ਼ਲ ਮੀਡੀਆ ਪੋਸਟਾਂ ਲਈ ਮਾਫ਼ੀ ਮੰਗੀ ਹੈ ਜਿੱਥੇ ਉਸਨੇ ਕਈ ਤਰ੍ਹਾਂ ਦੀਆਂ ਟ੍ਰਾਂਸਫੋਬਿਕ ਟਿੱਪਣੀਆਂ ਕੀਤੀਆਂ ਸਨ। ਪਾਰਟੀ ਲਈ ਰਾਜ ਅਤੇ ਸੰਘੀ ਲਿਬਰਲ MPs ਦੋਵਾਂ ਵੱਲੋਂ ਮਿਸ ਡੇਵਿਸ ਦੀਆਂ ਟਿੱਪਣੀਆਂ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ। ਪਰ ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਉਹ ਆਪਣੀ ਇਸ ਉਮੀਦਵਾਰ ਦਾ ਸਮਰਥਨ ਕਰਨਾ ਜਾਰੀ ਰੱਖਣਗੇ।
In selecting Catherine, I've selected someone together with the Premier in New South Wales and Christine McDivitt, who is a woman raising three girls, who's always stood up for women and girls in sport, and I'm not going to allow a pile-on on her to silence her. And I think there are many Australians who agree with me about that.
21 ਮਈ ਨੂੰ ਹੋਣ ਜਾ ਰਹੀਆਂ ਸੰਘੀ ਚੋਣਾਂ ਤੇ 17 ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਵੋਟ ਪਾਉਣ ਦੇ ਯੋਗ ਹੋਣਗੇ। ਇਹ ਗਿਣਤੀ ਦੇਸ਼ ਦੇ ਇਤਿਹਾਸ ਵਿੱਚ ਵੋਟ ਪਾਉਣ ਦੇ ਯੋਗ ਹੋਣ ਦੀ ਸਭ ਤੋਂ ਵੱਡੀ ਗਿਣਤੀ ਹੈ। ਆਸਟ੍ਰੇਲੀਆਈ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸੋਮਵਾਰ 18 ਅਪ੍ਰੈਲ ਦੇਸ਼ ਦੇ ਇਤਿਹਾਸ ਵਿੱਚ ਨਾਮਾਂਕਣ ਲਈ ਸਭ ਤੋਂ ਵੱਡਾ ਦਿਨ ਸੀ, ਜਿਸ ਵਿੱਚ 2,14,000 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਚੋਣ ਕਮਿਸ਼ਨਰ ਟੌਮ ਰੌਜਰਸ ਦਾ ਕਹਿਣਾ ਹੈ ਕਿ 96% ਤੋਂ ਵੱਧ ਯੋਗ ਆਸਟ੍ਰੇਲੀਅਨ ਚੋਣਾਂ ਵਾਲੇ ਦਿਨ ਆਪਣੀ ਵੋਟ ਪਾਉਣ ਦੇ ਯੋਗ ਹੋਣਗੇ। ਉਹ ਕਹਿੰਦੇ ਨੇ ਕਿ ਇਹ ਆਸਟ੍ਰੇਲੀਆਈ ਲੋਕਤੰਤਰ ਲਈ ਇੱਕ ਵੱਡੀ ਸਫਲਤਾ ਹੈ ਅਤੇ ਅਜਿਹਾ ਕੁਝ ਹੈ ਜੋ ਦੁਨੀਆ ਭਰ ਵਿੱਚ ਜ਼ਿਆਦਾਤਰ ਥਾਵਾਂ 'ਤੇ ਨਹੀਂ ਵੇਖਣ ਨੂੰ ਮਿਲਦਾ। ਫੈਡਰਲ ਸਰਕਾਰ ਨੇ ਚੋਣ ਮੁਹਿੰਮ ਦੀ ਪਹਿਲੀ ਪੋਰਟਫੋਲੀਓ ਬਹਿਸ ਵਿੱਚ ਨੌਜਵਾਨ ਕਿਸਾਨਾਂ ਨੂੰ ਆਪਣੀ ਪਹਿਲੀ ਜਾਇਦਾਦ ਖਰੀਦਣ ਵਿੱਚ ਮਦਦ ਕਰਨ ਲਈ $75 ਮਿਲੀਅਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਖੇਤੀਬਾੜੀ ਮੰਤਰੀ ਡੇਵਿਡ ਲਿਟਲ ਪ੍ਰਾਊਡ ਅਤੇ ਵਿਰੋਧੀ ਧਿਰ ਦੀ ਬੁਲਾਰਾ ਜੂਲੀ ਕੋਲਿਨਸ ਕੈਨਬਰਾ ਦੇ ਨੈਸ਼ਨਲ ਪ੍ਰੈਸ ਕਲੱਬ ਵਿੱਚ ਆਹਮੋ ਸਾਹਮਣੇ ਹੋਈ, ਜਿੱਥੇ ਮਿਸਟਰ ਲਿਟਲ ਪ੍ਰਾਊਡ ਨੇ ਖੁਲਾਸਾ ਕੀਤਾ ਕਿ ਸਰਕਾਰ ਕੁਝ ਕਿਸਾਨਾਂ ਲਈ $1 ਮਿਲੀਅਨ ਤੱਕ ਦੇ ਵਪਾਰਕ ਕਰਜ਼ਿਆਂ 'ਤੇ 40% ਦੀ ਗਰੰਟੀ ਦੇਵੇਗੀ। ਖੇਤੀਬਾੜੀ ਵੀਜ਼ਾ, ਲਾਈਵ ਭੇਡਾਂ ਦੇ ਨਿਰਯਾਤ ਅਤੇ ਬਾਇਓਸਕਿਉਰਿਟੀ ਫੰਡਿੰਗ 'ਤੇ ਆਪਣੀ ਸਥਿਤੀ ਨੂੰ ਬਿਆਨ ਕਰਨ ਲਈ ਵਿਰੋਧੀ ਧਿਰ ਵੱਲੋਂ ਕੋਈ ਨਵੀਂ ਨੀਤੀ ਦੀ ਘੋਸ਼ਣਾ ਨਹੀਂ ਕੀਤੀ ਗਈ। ਮਿਸਟਰ ਲਿਟਲ ਪ੍ਰਾਊਡ ਦਾ ਕਹਿਣਾ ਹੈ ਕਿ ਨਵੀਂ ਫੰਡਿੰਗ ਨੌਜਵਾਨ ਪਰਿਵਾਰਾਂ ਲਈ ਖੇਤੀਬਾੜੀ ਨੂੰ ਵਧੇਰੇ ਪਹੁੰਚਯੋਗ ਬਣਾ ਦੇਵੇਗੀ।
This isn't a subsidy. This is about making sure that we give the opportunity that we're already doing in some respects with the Regional Investment Corporation. This is for someone that has experience, that has a deposit, part of the deposit themselves, but this is just a helping hand to get them over the line. They haven't quite got that last balance to get them there. So it has to be repaid.
ਇਸ ਬਾਰੇ ਵੱਡੀਆਂ ਚਿੰਤਾਵਾਂ ਹਨ ਕਿ ਖੇਤਰੀ ਅਤੇ ਗ੍ਰਾਮੀਣ ਜ਼ਮੀਨ ਦੀਆਂ ਕੀਮਤਾਂ ਅਸਮਾਨ ਛੂਣ ਕਾਰਨ ਨੀਤੀ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਪਾ ਸਕੇਗੀ। ਸੰਘੀ ਯਾਨੀ ਕਿ ਫੈਡਰਲ ਵਿਰੋਧੀ ਧਿਰ ਆਪਣੀ ਜਲਵਾਯੂ ਯੋਜਨਾ ਦਾ ਬਚਾਅ ਕਰ ਰਹੀ ਹੈ, ਜਦੋਂ ਕਿ ਗੱਠਜੋੜ ਨੇ ਮਾਡਲਿੰਗ ਜਾਰੀ ਕੀਤੀ ਜਿਸ ਵਿੱਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਲੇਬਰ ਦੀ ਊਰਜਾ ਨੀਤੀ ਔਸਤ ਊਰਜਾ ਬਿੱਲ ਵਿੱਚ ਇੱਕ ਸਾਲ ਵਿੱਚ $560 ਤੱਕ ਜੋੜ ਸਕਦੀ ਹੈ। ALP ਦਾ ਦਾਅਵਾ ਹੈ ਕਿ ਇਸ ਦੀ ਨੀਤੀ 2030 ਤੱਕ ਸਾਲਾਨਾ ਬਿਜਲੀ ਬਿੱਲਾਂ ਵਿੱਚੋਂ $300 ਤੋਂ ਵੱਧ ਦੀ ਕਟੌਤੀ ਕਰੇਗੀ। ਲੇਬਰ ਦੇ ਖਜ਼ਾਨਾ ਬੁਲਾਰੇ ਜਿਮ ਚੈਲਮਰਸ ਦਾ ਕਹਿਣਾ ਹੈ ਕਿ ਊਰਜਾ ਮੰਤਰੀ ਐਂਗਸ ਟੇਲਰ ਅੰਕੜਿਆਂ ਦੀ ਕੋਈ ਮਾਡਲਿੰਗ ਜਾਂ ਸਬੂਤ ਪੇਸ਼ ਨਹੀਂ ਕਰ ਸਕਦੇ ਹਨ।
Now Angus Taylor has been forced into another absolutely humiliating admission today that the numbers he cooked up and put in the papers are complete and utter rubbish. Angus Taylor has added fuel to the bin fire of lies that this government tells about renewable energy.
Royal Australian College of General Practitioner Sanghi Sarkar nu COVID-19 vaccine di khuraak di vand nu vadhaun layi sada de reha hai. ਬਹੁਤ ਸਾਰੇ ਭਾਈਚਾਰਿਆਂ ਵਿੱਚ ਵੈਕਸੀਨ ਦੀ ਮੰਗ ਦੀ ਘਾਟ ਕਾਰਨ GPs ਦੁਆਰਾ ਹਜ਼ਾਰਾਂ ਜੈਬਾਂ ਨੂੰ ਰੱਦ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਇਹ ਸੱਦਾ ਦਿੱਤਾ ਜਾ ਰਿਹਾ ਹੈ। $304.7 million ਡਾਲਰ ਪੈਸੀਫਿਕ ਸਹਾਇਤਾ ਪੈਕੇਜ ਦੀ ਮਿਆਦ ਇਸ ਸਾਲ ਜੂਨ ਵਿੱਚ ਖਤਮ ਹੋਣ ਵਾਲੀ ਹੈ ਅਤੇ ਉੱਧਰ ਬਹੁਤ ਸਾਰੇ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਵੈਕਸੀਨ ਦੀ ਲੋੜ ਹੈ। RACGP ਦੇ ਪ੍ਰਧਾਨ ਪ੍ਰੋਫੈਸਰ ਕੈਰਨ ਪ੍ਰਾਈਸ ਦਾ ਕਹਿਣਾ ਹੈ ਕਿ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।
We need to keep promoting the need for boosters in our patients, because 68% of people who are eligible have had their boosters, but there's still another 32% who need to get them. So for the government, I'd like them to see them promote that and also continue the doses going into low-income countries, which is consistent with the COVAX agreement.
COVID-19 ਨਾਲ ਪ੍ਰਭਾਵਿਤ ਲੋਕਾਂ ਦੇ ਘਰੇਲੂ ਸੰਪਰਕਾਂ ਲਈ 7 ਦਿਨਾਂ ਦੇ ਆਈਸੋਲੇਸ਼ਨ ਰੂਲ ਨੂੰ ਸੌਖਾ ਕਰਨ ਲਈ ਵਪਾਰਕ ਸਮੂਹ ਮੰਗ ਕਰ ਰਹੇ ਹਨ। ਬਿਜ਼ਨਸ ਨਿਊ ਸਾਊਥ ਵੇਲਸ ਅਤੇ ਵਿਕਟੋਰੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ ਨੂੰ ਦੂਰ ਕਰਨ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਜਾਣੀ ਚਾਹੀਦੀ ਹੈ। ਉਹ ਚਾਹੁੰਦੇ ਹਨ ਕਿ ਨਜ਼ਦੀਕੀ ਸੰਪਰਕਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਆਈਸੋਲੇਸ਼ਨ ਦੀ ਬਜਾਏ ਰੋਜ਼ਾਨਾ ਰੈਪਿਡ ਐਂਟੀਜਨ ਟੈਸਟ ਕਰਵਾਏ ਜਾਣ। ਅੱਜ COVID-19 ਨਾਲ ਨਿਊ ਸਾਊਥ ਵੇਲਸ ਵਿੱਚ 8, ਵਿਕਟੋਰੀਆ ਵਿੱਚ 7 ਅਤੇ ਦੱਖਣੀ ਆਸਟ੍ਰੇਲੀਆ ਵਿੱਚ 3 ਲੋਕਾਂ ਦੀ ਮੌਤ ਦਰਜ ਕੀਤੀ ਗਈ। ਉੱਧਰ ਨਿਊ ਸਾਊਥ ਵੇਲਸ ਵਿੱਚ 10,856, ਵਿਕਟੋਰੀਆ ਵਿੱਚ 8,976, ਕੁਈਨਜ਼ਲੈਂਡ ਵਿੱਚ 6,467, ਪੱਛਮੀ ਆਸਟ੍ਰੇਲੀਆ ਵਿੱਚ 5,605, ਦੱਖਣੀ ਆਸਟ੍ਰੇਲੀਆ ਵਿੱਚ 3,829, ਤਸਮਾਨੀਆ ਵਿੱਚ 1,418 ਅਤੇ ACT ਵਿੱਚ 816 ਨਵੇਂ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਸਾਬਕਾ ਟੈਨਿਸ ਵਿਸ਼ਵ ਨੰਬਰ 1 ਐਸ਼ ਬਾਟੀ ਨੇ ਇਸ ਸਾਲ ਦੇ ਅੰਤ ਵਿੱਚ ਸੰਯੁਕਤ ਰਾਜ ਵਿੱਚ ਇੱਕ ਗੋਲਫ ਈਵੈਂਟ ਵਿੱਚ ਹਿੱਸਾ ਲੈਣ ਲਈ ਸਾਈਨ ਅਪ ਕੀਤਾ ਹੈ। 25 ਸਾਲਾ ਐਸ਼ ਬਾਟੀ ਨੇ ਪਿਛਲੇ ਮਹੀਨੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਅਤੇ ਹੁਣ ਉਹ ਜੂਨ ਵਿੱਚ ਨਿਊ ਜਰਸੀ ਵਿੱਚ ਆਈਕਨ ਸੀਰੀਜ਼ ਦੇ ਗੋਲਫ ਈਵੈਂਟ ਵਿੱਚ ਸ਼ਿਰਕਤ ਕਰੇਗੀ। ਇਹ ਟੂਰਨਾਮੈਂਟ 9 ਹੋਲਡ ਟੀਮ ਮੈਚ ਖੇਡਣ ਦਾ ਫਾਰਮੈਟ ਹੈ ਅਤੇ ਉਹ ਅਗਲੇ ਸਾਲ ਇਸ ਟੂਰਨਾਮੈਂਟ ਨੂੰ ਆਸਟ੍ਰੇਲੀਆ ਲਿਆਉਣ ਦੀ ਉਮੀਦ ਕਰ ਰਹੀ ਹੈ। ਆਸਟ੍ਰੇਲੀਅਨ ਪੇਸ਼ੇਵਰ ਗੋਲਫਰ ਕੈਰੀ ਵੈਬ ਦਾ ਕਹਿਣਾ ਹੈ ਕਿ ਐਸ਼ ਬਾਟੀ ਕੋਲ LPGA ਟੂਰ 'ਤੇ ਸੰਭਾਵੀ ਤੌਰ 'ਤੇ ਸ਼ਾਮਿਲ ਹੋਣ ਦੀ ਪ੍ਰਤਿਭਾ ਹੈ। ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਰਿਆਨ ਕੈਂਬਲ ਵੀਕੈਂਡ 'ਤੇ ਦਿਲ ਦਾ ਦੌਰਾ ਪੈਣ ਕਾਰਨ ਖੇਡ ਦੇ ਮੈਦਾਨ 'ਚ ਟਿਕਣ ਤੋਂ ਬਾਅਦ ਆਪਣੀ ਜ਼ਿੰਦਗੀ ਲਈ ਲੜਾਈ ਲੜ ਰਹੇ ਹਨ। 50 ਸਾਲਾ ਕੈਂਬਲ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਵਿੱਚ ਸਟੋਕ ਔਨ ਟ੍ਰੈਂਟ ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ ਵਿੱਚ ਇੰਡਿਊਸਡ ਕੋਮਾ ਵਿੱਚ ਹਨ। 2017 ਤੋਂ ਨੀਦਰਲੈਂਡ ਦੀ ਕ੍ਰਿਕਟ ਟੀਮ ਨੂੰ ਕੋਚ ਕਰਨ ਵਾਲੇ ਕੈਂਬਲ ਨੇ ਪਿਛਲੇ ਹਫ਼ਤੇ ਹੀ ਆਪਣੇ ਗ੍ਰਹਿ ਸ਼ਹਿਰ ਪਰਥ ਦਾ ਦੌਰਾ ਕੀਤਾ ਸੀ। ਅਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀਆਂ ਮੁਦਰਾ ਦੀਆਂ ਦਰਾਂ ਜਾਣਨ ਦਾ। ਮੁਦਰਾ ਦਰ ਦੇ ਮਾਹਿਰਾਂ ਅਨੁਸਾਰ ਅੱਜ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਦੇ 73 ਸੈਂਟ, ਭਾਰਤ ਦੇ 56.36 ਰੁਪਏ ਅਤੇ ਪਾਕਿਸਤਾਨ ਦੇ 135.22 ਰੁਪਏ 'ਤੇ ਦਰਜ ਕੀਤੀ ਗਈ ਹੈ। ਹੁਣ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ ਵੱਧੋ ਵੱਧ 29 ਡਿਗਰੀ। ਐਡਲੇਡ ਵਿੱਚ ਹਲਕੇ ਮੀਂਹ ਦੇ ਛਿੱਟੇ, ਤਾਪਮਾਨ 21 ਡਿਗਰੀ। ਮੈਲਬਨ ਵਿੱਚ ਬੱਦਲਬਾਰੀ ਛਾਈ ਰਹੇਗੀ, ਤਾਪਮਾਨ 19 ਡਿਗਰੀ। ਹੌਬਾਰਟ ਵਿੱਚ ਇੱਕਾ ਦੁੱਕਾ ਮੀਂਹ, ਤਾਪਮਾਨ 18 ਡਿਗਰੀ। ਕੈਨਬਰਾ ਅਤੇ ਸਿਡਨੀ ਵਿੱਚ ਵੀ ਮੀਂਹ ਦੇ ਆਸਾਰ ਅਤੇ ਕੈਨਬਰਾ ਦਾ ਤਾਪਮਾਨ 20 ਡਿਗਰੀ ਅਤੇ ਸਿਡਨੀ 'ਚ 24 ਡਿਗਰੀ। ਬ੍ਰਿਸਬੇਨ ਵਿੱਚ ਨਿੱਘੀ ਧੁੱਪ, ਤਾਪਮਾਨ ਵੱਧੋ ਵੱਧ 30 ਡਿਗਰੀ। SBS ਪੰਜਾਬੀ ਤੋਂ ਤੁਹਾਡੀ ਮੇਜ਼ਬਾਨ ਮੈਂ ਸੁਮੀਤ ਕੌਰ ਅਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।